ਵਾਰ ਛੱਬਵੀਂ ਪੌੜੀ ਅੱਠਵੀਂ ਵਿੱਚ ਪਵਿੱਤਰ ਪਾਵਨ ਬਚਨ ਉਚਾਰਨ ਕਰਦਿਆਂ ਹੋਇਆਂ ਵੱਖ ਵੱਖ ਯੁੱਗਾਂ ਦੇ ਧਰਮਾਂ ਦਾ ਜ਼ਿਕਰ ਕੀਤਾ ਤੇ ਕਲਯੁੱਗ ਦਾ ਧਰਮ ਵੀ ਦੱਸਦੇ ਹਨ ਕਿ ਕੀ ਕਰਨਾ ਹੈ ਤੂੰ ਇਸ ਯੁੱਗ ਵਿੱਚ। ਸੱਤ ਯੁੱਗ ਸੱਤ ਤਰੇਤੈ ਯੁੱਗਾਂ ਦੁਆਪਰ ਪੂਜਾ ਬਾਹਲੀ ਕਲ ਕਲਯੁੱਗ ਗੁਰਮੁਖ ਨਾਉ ਲੈ ਪਾਰ ਪਵੈ ਭਵਜਲ ਭਰ ਨਾਲ ਚਾਰ ਚਰਨ ਸੱਤ ਯੁੱਗੈ ਵਿੱਚ ਤਰੇਤੈ ਚੌਥੈ ਚਰਨ ਉਕਲ ਦੁਆਪਰ ਹੋਏ ਪੈਰ ਦੋਏ ਇੱਕ ਤੈ ਪੈਰ ਧਰਮ ਦੁਖਾਲ ਮਾਣ ਨਿਮਾਣ ਜਾਣ ਕੈ ਬਿਨੋ ਕਰੈ ਕਰ ਨਦਰ ਨਿਹਾਲ ਗੁਰਪੂਰੈ ਪਰਗਾਸ ਕਰ ਧੀਰਜ ਧਰਮ ਸੱਚੀ ਧਰਮਸਾਲਾ ਆਪੇ ਖੇਤ ਆਪੇ ਰਖਵਾਲਾ ਆਪੇ ਖੇਤ ਆਪੇ ਰਖਵਾਲਾ। ਸਤਿਯੁਗ ਦੇ ਵਿੱਚ ਸੱਚ ਬੋਲਣ ਨੂੰ ਹੀ ਧਰਮ ਮੰਨਿਆ ਜਾਂਦਾ ਸੀ। ਉਹਦੇ ਤੋਂ ਬਾਅਦ ਤਰੇਤਾ ਯੁੱਗ ਆਇਆ ਤੇ ਤਰੇਤੇ ਯੁੱਗ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਲੋਕ ਜੱਗ ਕਰਨ ਲੱਗ ਪਏ। ਕਿਸੇ ਨੇ ਘੋੜੇ ਦੀ ਬਲੀ ਦੇਣੀ, ਅਸਮੇਧ ਜੱਗ ਕਹਿੰਦੇ ਸੀ ਉਹਨੂੰ, ਅਸ ਦਾ ਅਰਥ ਹੁੰਦਾ ਘੋੜਾ। ਕੋਈ ਗੈਂਡਿਆਂ ਦੀ ਬਲੀ ਦੇ ਕੇ ਵੀ ਜੱਗ ਕਰਦੇ ਸੀ। ਗੈਂਡਾ ਮਾਰ ਹੋਮ ਜੱਗ ਕੀਏ ਦੇਵਤਿਆਂ ਕੀ ਬਾਣੇ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਫਰਮਾਨ। ਤਰ੍ਹਾਂ ਤਰ੍ਹਾਂ ਦੇ ਹੋਮ ਯੱਗ ਤਰੇਤਾ ਯੁੱਗ ਵਿੱਚ ਪ੍ਰਚਲਿਤ ਹੋਏ, ਭਾਵ ਯੱਗ ਕਰਨ ਨੂੰ ਹੀ ਧਰਮ ਸਮਝਿਆ ਗਿਆ। ਫਿਰ ਦੁਆਪਰ ਯੁੱਗ ਆਇਆ, ਤਰ੍ਹਾਂ ਤਰ੍ਹਾਂ ਦੀ ਦੇਵੀ ਦੇਵਤਿਆਂ ਦੀਆਂ ਪੂਜਾ ਇਹ ਦੁਆਪਰ ਯੁੱਗ ਵਿੱਚ ਪ੍ਰਚਲਿਤ ਹੋਈਆਂ। ਦੇਵਤਿਆਂ ਦੀ ਪੂਜਾ, ਦੇਵੀਆਂ ਦੀ ਪੂਜਾ, ਸੂਰਜ ਚੰਦਰਮਾ ਨੂੰ ਵੀ ਦੇਵਤੇ ਮੰਨ ਕੇ ਲੋਕ ਪੂਜਣ ਲੱਗ ਪਏ, ਅੱਗ ਨੂੰ ਵੀ ਦੇਵਤਾ ਮੰਨ ਕੇ ਲੋਕ ਪੂਜਾ ਕਰਨ ਲੱਗ ਪਏ, ਪਸ਼ੂਆਂ ਦੀ ਪੂਜਾ, ਜਾਨਵਰਾਂ ਦੀ ਪੂਜਾ, ਪੰਛੀਆਂ ਦੀ ਪੂਜਾ। ਪੰਛੀ ਜਿਵੇਂ ਗਰੜ ਦੀ ਪੂਜਾ ਕਰਦੇ ਨੇ ਲੋਕ, ਖਾਸ ਕਰਕੇ ਹਿੰਦੂ ਮਤ ਦੇ ਵਿੱਚ ਗਾਂ ਨੂੰ ਪੂਜਿਆ ਜਾਂਦਾ ਹੈ। ਜਾਨਵਰਾਂ ਦੀ ਪੂਜਾ ਕਰਦੇ ਨੇ ਲੋਕ, ਪਸ਼ੂਆਂ ਜਾਨਵਰਾਂ ਪੰਛੀਆਂ ਦੀ, ਸੱਪ ਨੂੰ ਗੁੱਗਾ ਜਾਣ ਕੇ ਪੂਜਦੇ ਨੇ ਲੋਕ। ਇਸ ਲਈ ਇਹ ਤਰ੍ਹਾਂ ਤਰ੍ਹਾਂ ਦੀਆਂ ਪੂਜਾ ਦੁਆਪਰ ਯੁੱਗ ਵਿੱਚ ਪ੍ਰਚਲਿਤ ਹੋਈਆਂ। ਕਲਯੁੱਗ ਦਾ ਧਰਮ ਹੈ ਕੇਵਲ ਤੇ ਕੇਵਲ ਪਰਮੇਸ਼ਰ ਦਾ ਨਾਮ ਜਪਣਾ। ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ, ਸਤਿਯੁਗ ਸੱਤ ਤਰੇਤੈ ਯੁੱਗਾ ਦੁਆਪਰ ਪੂਜਾ ਬਾਹਲੀ ਕਾਲਾ। ਸਤਿਯੁਗ ਦੇ ਵਿੱਚ ਸੱਚ ਬੋਲਣ ਕਰਕੇ ਲੋਕ ਮੁਕਤ ਹੁੰਦੇ ਸੀ, ਭਾਵ ਸੱਚ ਨੂੰ ਬੋਲਣਾ ਅਪਣਾਉਣਾ ਹੀ ਧਰਮ ਸਮਝਿਆ ਗਿਆ। ਤਰੇਤਾ ਯੁੱਗ ਆਇਆ ਤੇ ਤਰ੍ਹਾਂ ਤਰ੍ਹਾਂ ਦੇ ਯੱਗ ਪ੍ਰਚਲਿਤ ਹੋ ਗਏ। ਦੁਆਪਰ ਆਇਆ ਤੇ ਦੁਆਪਰ ਯੁੱਗ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਪੂਜਾ ਤੇ ਘਾਲਾਂ ਕਮਾਈਆਂ ਚੱਲ ਪਈਆਂ। ਫਿਰ ਕਹਿਣ ਲੱਗੇ, ਕਲਯੁੱਗ ਗੁਰਮੁਖ ਨਾਉ ਲੈ ਪਾਰ ਪਵੈ ਭਵਜਲ ਭਰਨ ਵਾਲਾ। ਕਲਯੁੱਗ ਦੇ ਵਿੱਚ ਗੁਰਮੁਖ ਲੋਕ ਸੰਸਾਰ ਸਮੁੰਦਰ ਤੋਂ ਪਾਰ ਹੋ ਰਹੇ ਹਨ ਕੇਵਲ ਤੇ ਕੇਵਲ ਪਰਮੇਸ਼ਰ ਦਾ ਨਾਮ ਜਪ ਕੇ। ਇੱਥੋਂ ਤੱਕ ਬਾਣੀ ਵਿੱਚ ਬਚਨ ਆਏ, ਨਾਨਕ ਕੈ ਘਰ ਕੇਵਲ ਨਾਮ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਘਰ 'ਚ ਕੇਵਲ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਬਾਤ ਹੈ, ਭਾਵ ਨਾਮ ਸਿਮਰਨ ਤੋਂ ਬਿਨਾਂ ਸਾਰੀਆਂ ਗੱਲਾਂ ਥੋਥੀਆਂ ਨੇ, ਵਿਅਰਥ ਨੇ। ਜਿੰਨੇ ਮਰਜ਼ੀ ਲੋਕੀ ਜੱਗ ਕਰੀ ਜਾਣ, ਦੇਵੀ ਦੇਵਤਿਆਂ ਦੀ ਪੂਜਾ ਕਰੀ ਜਾਣ, ਪਰਮੇਸ਼ਰ ਦਾ ਨਾਮ ਸਿਮਰਨ ਜੇ ਤੇਰੇ ਕੋਲ ਨਹੀਂ ਤਾਂ ਸਾਰੇ ਦਾ ਸਾਰਾ ਜੀਵਨ ਵਿਅਰਥ ਹੈ, ਸਾਰੇ ਦੀ ਸਾਰੀ ਜ਼ਿੰਦਗੀ ਤੇਰੀ ਅਜਾਈ ਗੁਜ਼ਰ ਜਾਏਗੀ। ਇਸ ਲਈ ਕਲਯੁੱਗ ਗੁਰਮੁਖ ਨਾਉ ਲੈ ਪਾਰ ਪਵੈ ਭਵਜਲ ਭਰ ਨਾਲਾ। ਸੰਸਾਰ ਸਮੁੰਦਰ ਤੋਂ ਦੇ ਪਾਰ ਹੋਣਾ, ਫਿਰ ਪਰਮੇਸ਼ਰ ਦਾ ਨਾਮ ਇਹੋ ਹੀ ਸਹਾਈ ਹੋ ਸਕਦਾ ਹੈ। ਭਗਤ ਰਵਿਦਾਸ ਜੀ ਨੇ ਰਾਗ ਗੌੜੀ ਵਿੱਚ ਪਵਿੱਤਰ ਬਚਨ ਉਚਾਰਨ ਕੀਤੇ ਹਨ। ਉਹ ਫਰਮਾਨ ਕਰਦੇ ਨੇ, ਸਤਿਯੁਗ ਸੱਤ ਤੇਤਾ ਜੱਗੀ ਦੁਆਪਰ ਪੂਜਾ ਚਾਰ ਤੀਨੋ ਯੁੱਗ ਤੀਨੋ ਦਿੜੇ ਕਲ ਕੇਵਲ ਨਾਮ ਆਧਾਰ। ਕਹਿੰਦੇ ਇਹ ਤਿੰਨ ਯੁੱਗ ਤਿੰਨਾਂ ਕੰਮਾਂ ਦੇ ਵਿੱਚ ਹੀ ਪ੍ਰਵਿਰਤ ਹੋਏ ਰਹੇ, ਪਰ ਜਦੋਂ ਇਸ ਕਲਯੁੱਗ ਦੀ ਬਾਤ ਛਿੜੀ ਤਾਂ ਭਗਤ ਰਵਿਦਾਸ ਜੀ ਕਹਿੰਦੇ ਨੇ, ਇਸ ਕਲਯੁੱਗ ਦੇ ਵਿੱਚ ਪਰਮੇਸ਼ਰ ਦਾ ਨਾਮ ਹੈ। ਤੀਨੋ ਯੁੱਗ ਤੀਨੋ ਦਿੜੇ ਕਲ ਕੇਵਲ ਨਾਮ ਆਧਾਰ। ਕਲ ਕੇਵਲ ਇਸ ਕਲਯੁੱਗ ਦੇ ਵਿੱਚ ਕੇਵਲ ਤੇ ਕੇਵਲ ਨਿਰੰਕਾਰ ਪਰਮੇਸ਼ਰ ਦਾ ਨਾਮ ਹੀ ਸਾਡੀ ਜ਼ਿੰਦਗੀ ਦਾ ਆਸਰਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਰਾਗ ਭੈਰੋਂ ਚ ਪੰਜਵੇਂ ਪਾਤਸ਼ਾਹ ਜੀ ਨੇ ਬਚਨ ਵਰਤੇ, ਇਹੋ ਅਹੇਰਾ ਕੀਨੋ ਦਾਨ ਨਾਨਕ ਕਹਿ ਕਰ ਕੇਵਲ ਨਾਮ। ਰੋਜ਼ ਰਹਿਰਾਸ ਸਾਹਿਬ ਦੇ ਪਾਠ ਵਿੱਚ ਵੀ ਆਪਾਂ ਬਚਨ ਪੜ੍ਹਦੇ ਹਾਂ, ਪਹੀ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾਕਾਮ। ਅਵਰ ਜਿੰਨੇ ਹੋਰ ਕੰਮ ਤੂੰ ਕਰਦਾ ਉਹ ਤੇਰੀ ਜ਼ਿੰਦਗੀ ਦਾ ਕਾਜ ਨਹੀਂ ਸਵਾਰ ਸਕਦੇ। ਅਵਰ ਕਾਜ ਤੇਰੇ ਕਿਤੇ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਰਾਗ ਭੈਰੋਂ ਚ ਆਖਿਆ, ਇਹੋ ਅਹੇਰਾ ਕੀਨੋ ਦਾਨ ਨਾਨਕ ਕਹਿ ਕਰ ਕੇਵਲ ਨਾਮ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕਾ ਸਿਮਰਨ ਉਧਰੇ ਮੂਚਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਪਾਵਨ ਬਚਨ ਵਰਤੇ, ਕਲਯੁਗ ਨਾਨਕ ਨਾਮ ਸੁਖਾਲਾ। ਕਲਯੁਗ ਦੇ ਵਿੱਚ ਪਰਮੇਸ਼ਰ ਦਾ ਨਾਮ ਜਪਣਾ, ਉਹਦਾ ਸਿਮਰਨ ਕਰਨਾ ਹੀ ਸੌਖਾ ਧਰਮ ਹੈ, ਜਿਹੜਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ। ਫਿਰ ਬਚਨ ਵਰਤੇ, ਕਹਿਣ ਲੱਗੇ, ਚਾਰ ਚਰਨ ਸੱਤ ਯੁਗਾਂ ਵਿੱਚ, ਤਰੇਤੈ ਚੌਥੇ ਚਰਨ ਉਕਾਲਾ। ਕਹਿਣ ਲੱਗੇ, ਸੱਤ ਯੁਗ ਦੇ ਵਿੱਚ ਧਰਮ ਦੇ ਚਾਰ ਪੈਰ ਸਨ। ਜਦੋਂ ਤਰੇਤਾ ਯੁਗ ਆਇਆ ਤਾਂ ਉਸ ਵੇਲੇ ਇੱਕ ਪੈਰ ਧਰਮ ਦਾ ਖਿਸਕ ਗਿਆ। ਤਰੇਤੇ ਚੌਥੇ ਚਰਨ ਉਕਾਲਾ, ਉਕਾਲਾ ਦਾ ਮਤਲਬ ਹਟ ਗਿਆ। ਜਦੋਂ ਦੁਆਪਰ ਯੁਗ ਆਇਆ ਤਾਂ ਧਰਮ ਦੇ ਦੋ ਪੈਰ ਰਹਿ ਗਏ, ਇੱਕ ਪੈਰ ਹੋਰ ਖਿਸਕ ਗਿਆ ਧਰਮ ਦਾ। ਜਦੋਂ ਉਸ ਤੋਂ ਬਾਅਦ ਕਲਯੁਗ ਆਇਆ ਤੇ ਇੱਕ ਪੈਰ ਧਰਮ ਦਾ ਹੋਰ ਖਿਸਕ ਗਿਆ, ਤਿੰਨ ਪੈਰ ਧਰਮ ਦੇ ਖਿਸਕ ਗਏ। ਧਰਮ ਰੂਪੀ ਬਲਦ ਇੱਕ ਪੈਰ ਦੇ ਉੱਤੇ ਖਲੋਤਾ ਸੀ। ਬਾਬੇ ਨਾਨਕ ਨੇ ਬਖਸ਼ਿਸ਼ ਕੀਤੀ, ਜਾਹਰ ਪੀਰ ਜਗਤ ਗੁਰ ਬਾਬਾ ਇਸ ਧਰਤੀ ਤੇ ਆਇਆ, ਉਹਨੇ ਧਰਮ ਰੂਪੀ ਬਲਦ ਨੂੰ ਫਿਰ ਚਾਰੇ ਪੈਰਾਂ ਦੇ ਉੱਤੇ ਖੜਾ ਕਰ ਦਿੱਤਾ। ਕਹਿਣ ਲੱਗੇ, ਦੁਆਪਰ ਹੋਏ ਪੈਰ ਦੋਏ, ਇੱਕ ਤੈ ਪੈਰ ਧਰਮ ਦੁਖਾਲਾ। ਕਲਯੁਗ ਵਿਖੇ ਜਿਵੇਂ ਦਾਸ ਨੇ ਬੇਨਤੀ ਕੀਤੀ ਕਿ ਧਰਮ ਦਾ ਇੱਕ ਪੈਰ ਹੀ ਸੀ, ਪਰ ਦੁਆਪਰ ਵਿੱਚ ਕਹਿੰਦੇ ਦੋ ਹੈਗੇ ਸਨ, ਉਸ ਵੇਲੇ ਦੋ ਪੈਰ ਖਿਸਕ ਚੁੱਕੇ ਸੀ। ਦੁਆਪਰ ਵਿਖੇ ਦੋ ਪੈਰ ਤੇ ਹੁਣ ਇੱਕ ਪੈਰ ਧਰਮ ਦਾ ਰਹਿ ਗਿਆ, ਤੇ ਧਰਮ ਵੀ ਹੁਣ ਧਰਮ ਰੂਪੀ ਬਲਦ ਵੱਡਾ ਦੁਖੀ ਹੋਇਆ। ਉਹਨੇ ਵੀ ਪਰਮੇਸ਼ਰ ਦੇ ਅੱਗੇ ਤਰਲਾ ਲਿਆ, ਬੇਨਤੀ ਕੀਤੀ, ਹੇ ਅਕਾਲ ਪੁਰਖ ਕਿਰਪਾ ਕਰ, ਇਹ ਧਰਮ ਨੂੰ ਮੈਨੂੰ ਚਾਰਾਂ ਪੈਰਾਂ ਦੇ ਉੱਤੇ ਖੜਾ ਕਰ, ਪਾਪਾਂ ਦਾ ਭਾਰ ਮੁਕਾ ਇਸ ਧਰਤੀ ਤੋਂ। ਮਾਨ ਨਿਮਾਣੇ ਜਾਣ ਕਹਿ, ਬਿਨੋ ਕਰੈ ਕਰ ਨਦਰ ਨਿਆਲਾ। ਨਿਮਾਣਿਆਂ ਨੂੰ ਮਾਨ ਦੇਣ ਵਾਲਾ ਜਾਣ ਕੇ ਅਕਾਲ ਪੁਰਖ ਪਾਸ ਜਿਵੇਂ ਧਰਮ ਨੇ ਵੀ ਬੇਨਤੀ ਕੀਤੀ ਕਿ ਕਿਰਪਾ ਦ੍ਰਿਸ਼ਟੀ ਕਰਕੇ ਪਰਮੇਸ਼ਰ ਮੈਨੂੰ ਨਿਹਾਲ ਕਰ, ਮੈਂ ਧਰਮ ਰੂਪੀ ਬਲਦ ਇੱਕ ਪੈਰ ਤੇ ਖਲੋਤਾ, ਆ ਇਸ ਧਰਤੀ ਤੇ ਪਰਮੇਸ਼ਰ ਅਵਤਾਰ ਧਾਰ ਕੇ ਮੁਕਾ ਮੇਰੇ ਤੋਂ ਪਾਪ ਇਸ ਧਰਤੀ ਤੋਂ, ਦੇ ਮੈਨੂੰ ਚਾਰੇ ਦੇ ਚਾਰੇ ਪੈਰ ਧਰਮ ਤੇ, ਮੈਂ ਖੜਾ ਰਵਾਂ। ਗੁਰ ਪੂਰੈ ਪਰਗਾਸ ਕਰ, ਧੀਰਜ ਧਰਮ ਸੱਚੀ ਧਰਮਸ਼ਾਲਾ। ਕਹਿਣ ਲੱਗੇ, ਉਹ ਨਿਰੰਕਾਰ ਪਰਮੇਸ਼ਰ ਨੇ ਗੁਰੂ ਨਾਨਕ ਦੇ ਰੂਪ ਵਿੱਚ ਫਿਰ ਇਸ ਧਰਤੀ ਦੇ ਉੱਤੇ ਪ੍ਰਕਾਸ਼ ਕੀਤਾ, ਆਗਮਨ ਧਾਰਿਆ, ਤੇ ਧਰਮ ਨੂੰ ਧੀਰਜ ਦੇਣ ਲਈ ਸੱਚੀ ਧਰਮਸ਼ਾਲਾ ਫਿਰ ਸਾਧ ਸੰਗਤ ਰਚੀ ਗੁਰੂ ਨਾਨਕ ਦੇਵ ਸਾਹਿਬ ਨੇ। ਆਪ ਨਿਰੰਕਾਰ ਪਰਮੇਸ਼ਰ ਗੁਰੂ ਨਾਨਕ ਦੇ ਰੂਪ ਵਿੱਚ ਆਇਆ ਤੇ ਧਰਮ ਨੂੰ ਫਿਰ ਚਾਰੇ ਪੈਰਾਂ ਦੇ ਉੱਤੇ ਆਣ ਕੇ ਖੜਾ ਕਰ ਦਿੱਤਾ। ਅਖੀਰਲੀ ਪੰਕਤੀ ਵਿੱਚ ਫੁਰਮਾਨ ਕਰਦੇ ਨੇ, ਆਪੇ ਖੇਤ ਆਪੇ ਰਖਵਾਲਾ, ਆਪਣੇ ਖੇਤ ਦਾ ਆਪ ਹੀ ਰਖਵਾਲਾ ਬਣਿਆ ਪਰਮੇਸ਼ਰ। ਆ ਸੰਸਾਰ ਜਗਤ ਪਰਮਾਤਮਾ ਦਾ ਆਪਣਾ ਹੀ ਖੇਤ ਆ, ਤੇ ਜਿਹੜਾ ਖੇਤ ਦਾ ਮਾਲਕ ਆ ਉਹਨੇ ਹੀ ਰਖਵਾਲੀ ਕਰਨੀ। ਹੁਣ ਆਪੇ ਖੇਤ ਆਪ ਰਖਵਾਲਾ, ਆਪ ਹੀ ਖੇਤ ਰੂਪ, ਆਪ ਹੀ ਰਖਵਾਲਾ ਕਰ ਰਖਵਾਲੀ ਕਰਨ ਵਾਲਾ। ਕਹਿਣ ਲੱਗੇ, ਉਸ ਖੇਤ ਦੀ ਰਾਖੀ ਅਕਾਲ ਪੁਰਖ ਪਰਮਾਤਮਾ ਨੇ ਆਪ ਹੀ ਰਖਵਾਲਾ ਬਣ ਕੇ ਕੀਤੀ, ਆਪ ਹੀ ਇਸ ਜਗਤ ਸੰਸਾਰ ਨੂੰ ਰੱਖ ਲਿਆ, ਗੁਰੂ ਨਾਨਕ ਦੇ ਰੂਪ ਵਿੱਚ ਇਸ ਜਗਤ ਦਾ ਉਧਾਰ ਕੀਤਾ। ਤੇ ਧਰਮ ਦੇ ਚਾਰ ਪੈਰ ਸੱਤ, ਸੰਤੋਖ, ਵਿਚਾਰ ਤੇ ਪਰਮੇਸ਼ਰ ਦਾ ਨਾਮ, ਇਹ ਪੂਰੇ ਕਰ ਦਿੱਤੇ ਤੇ ਜੀਵਾਂ ਨੂੰ, ਸੰਸਾਰ ਦੇ ਲੋਕਾਂ ਨੂੰ ਪਾਪਾਂ ਵੱਲੋਂ ਹਟਾ ਕੇ ਆਨੰਦ ਬਖਸ਼ਿਸ਼ ਕਰ ਦਿੱਤਾ। ਵਾਰ ਛੱਬਵੀਂ ਪੌੜੀ ਨੌਵੀਂ ਵਿੱਚ ਪਾਵਨ ਪਵਿੱਤਰ ਬਚਨ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕਰ ਰਹੇ ਹਨ। ਜਿੰਨਾ ਭਾਉ ਤਿੰਨ ਨਾਹੇ ਭਉ, ਮੁੱਚ ਭਉ ਨਿਭ ਵਿਆਹ, ਅੱਗ ਤੱਤੀ ਜਲ ਸੀਅਲ, ਨਿਮ ਚੱਲੈ ਸਿਰ ਕਰੈ ਉਤਾਹ, ਕਰ ਡੁੱਬੈ ਭਾਰ ਡੁੱਬੈ ਖਾਲੀ ਤਰੈ, ਵੱਜ ਨ ਵੱਜੈ ਘੜੈ ਜਿਵਾਹ, ਅੰਬ ਸੁਫਲ ਫਲ ਝੋਕ ਲਹੈ, ਦੁੱਖ ਫਲ ਅਰਿੰਡ ਨਾ ਨਿਵੇਂ ਤਲਾਹ, ਮਨ ਪੰਖੇ ਰੂ ਧਾਮ ਦਾ ਸੰਗ ਸੁਭਾਏ, ਜਾਏ ਫਲ ਖਾਹ, ਘਰ ਤਾਂ ਰਾਜੂ ਤੋਲੀਐ ਹੌਲਾ ਭਾਰਾ ਤੋਲ ਤੁਲਾਹ, ਜਿਣ ਹਾਰੈ ਹਾਰੈ ਜਿਣ ਪੈਰਾਂ ਉੱਤੇ ਸੀਸ ਤਰਾਹ, ਪੈਰੀ ਪੈ ਜਗ ਪੈਰੀ ਪਾਹ, ਪੈਰੀ ਪੈ ਜਗ ਪੈਰੀ ਪਾਹ। ਕਹਿਣ ਲੱਗੇ ਜਿੰਨਾ ਭਾਉ ਤਿੰਨ ਨਾਹੇ ਭਉ, ਮੁੱਚ ਭਉ ਨਿਭ ਵਿਆਹ। ਬੜੇ ਪਿਆਰੇ ਬਚਨ ਹਨ। ਕਹਿਣ ਲੱਗੇ ਸੰਸਾਰ ਜਗਤ ਦੇ ਵਿੱਚ ਜਿੰਨਾ ਪੁਰਖਾਂ ਨੇ ਰੱਬ ਦਾ ਭਾਉ ਧਾਰਨ ਕੀਤਾ ਹੈ, ਸਤਸੰਗ ਧਿਆਨ ਰੱਖਣਾ, ਭਾਉ ਦਾ ਅਰਥ ਹੈ ਪ੍ਰੇਮ। ਭੱਬੇ ਨੂੰ ਕੰਨਾ ਪਾਇਆ ਹੋਵੇ ਭਾਉ, ਪਾਠ ਕਰਨ ਵੇਲੇ ਵੀ ਖਿਆਲ ਰੱਖਣਾ, ਇਹਦਾ ਅਰਥ ਹੈ ਪ੍ਰੇਮ। ਭੱਬੇ ਨਾਲੋਂ ਕੰਨਾ ਲਾ ਦਿਓ ਤੇ ਪਾਠ ਹੈ ਭਾਉ, ਤੇ ਭਾਉ ਦਾ ਅਰਥ ਹੈ ਡਰ। ਆਸਾ ਕੀ ਵਾਰ ਚ ਸਾਹਿਬ ਸੱਚੇ ਪਾਤਸ਼ਾਹ ਨੇ ਬਚਨ ਆਖਿਆ, ਨਾਨਕ ਜਿਨ ਮਨ ਭਉ ਤਿਨਾ ਮਨ ਭਾਉ। ਜਿਨ੍ਹਾਂ ਪੁਰਖਾਂ ਨੇ ਪਰਮਾਤਮਾ ਦਾ ਭਾਉ ਧਾਰਨ ਕੀਤਾ ਹੈ, ਜਿਨ੍ਹਾਂ ਭਾਉ ਤਿੰਨ ਨਾਹੇ ਭਾਉ, ਜਿਹੜੇ ਰੱਬ ਦੇ ਪ੍ਰੇਮ ਵਾਲੇ ਆ, ਕਹਿੰਦੇ ਉਹਨਾਂ ਨੂੰ ਦੁਨੀਆਂ ਵਿੱਚ ਵਿਕਾਰਾਂ ਦਾ, ਪਾਪਾਂ ਦਾ, ਜਮਾਂ ਆਦਿਕਾਂ ਦਾ ਕੋਈ ਭਾਉ ਨਹੀਂ, ਉਹਨਾਂ ਨੂੰ ਇਹਨਾਂ ਦਾ ਕੋਈ ਡਰ ਨਹੀਂ। ਮੁੱਚ ਭਾਉ ਅੱਗੇ ਨਿਭ ਵਿਆ, ਪਰ ਜੋ ਰੱਬ ਦੇ ਭਾਉ ਤੋਂ ਨਡਾਰਿਆ, ਭਾਵ ਜਿਹੜੇ ਰੱਬ ਤੋਂ ਨਹੀਂ ਡਰਦੇ, ਜਿਨ੍ਹਾਂ ਨੂੰ ਰੱਬ ਦਾ ਕੋਈ ਖੌਫ ਨਹੀਂ ਹੈ, ਉਹਨਾਂ ਨੂੰ ਵੱਡਾ ਭੈ ਸੰਸਾਰ ਜਗਤ ਦੇ ਵਿੱਚ ਬਣਿਆ ਰਹਿੰਦਾ। ਰੱਬ ਦਾ ਭਉ ਹੋਵੇ, ਹੋਰ ਠੇਠ ਸ਼ਬਦਾਂ ਵਿੱਚ ਦਾਸ ਬੇਨਤੀ ਕਰਦੇ ਤਾਂ ਕਿ ਸਾਰੀਆਂ ਸੰਗਤਾਂ ਨੂੰ ਅਰਥ ਸਪਸ਼ਟ ਹੋ ਜਾਏ। ਜੇ ਸਾਡੇ ਅੰਦਰ ਰੱਬ ਦਾ ਭਉ ਆ, ਪਰਮਾਤਮਾ ਦਾ ਡਰ ਹੈ, ਤਾਂ ਸਾਧ ਸੰਗਤ ਫਿਰ ਦੁਨੀਆਂ ਦਾ ਕੋਈ ਡਰ ਨਹੀਂ ਹੈ, ਜਮਾਂ ਦਾ ਕੋਈ ਡਰ ਨਹੀਂ ਹੈ, ਮੌਤ ਦਾ ਕੋਈ ਡਰ ਨਹੀਂ ਹੈ, ਸੰਸਾਰ ਦੇ ਵਿਕਾਰਾਂ ਦਾ, ਬੁਰਿਆਈਆਂ ਦਾ ਕੋਈ ਡਰ ਨਹੀਂ ਹੈ। ਜੇ ਸਾਡੇ ਅੰਦਰ ਰੱਬ ਦਾ ਭਉ ਆ, ਸਾਨੂੰ ਕਿਸੇ ਦਾ ਕੋਈ ਡਰ ਨਹੀਂ। ਨਿਰਭਉ ਜਪੈ ਸਗਲ ਭਉ ਮਿਟੈ, ਫਿਰ ਸਾਡੇ ਸਾਰੇ ਦੇ ਸਾਰੇ ਜਿਹੜੇ ਭਉ ਨੇ, ਡਰ ਨੇ ਸਾਧ ਸੰਗਤ, ਉਹ ਨਾਸ਼ ਹੋ ਜਾਂਦੇ ਆ, ਕਿਉਂਕਿ ਪਰਮਾਤਮਾ ਦਾ ਭਉ ਨਿਰਮਲ ਭਉ ਹੈ। ਹੈ ਪਰਮੇਸ਼ਰ ਦਾ ਭੈ ਭੈ ਹੀ, ਪਰ ਉਹ ਜਿਹੜਾ ਭੈ ਹੈ ਉਹ ਨਿਰਮਲ ਭੈ ਹੈ, ਕਿਉਂਕਿ ਦੁਨੀਆਂ ਦੇ ਬਾਕੀ ਸਾਰੇ ਦੇ ਸਾਰੇ ਭੈ ਨਾਸ਼ ਕਰ ਦਿੰਦਾ ਹੈ। ਜਿਨ੍ਹਾਂ ਦੇ ਅੰਦਰ ਰੱਬ ਦਾ ਭਉ ਆ, ਉਹਨਾਂ ਦੇ ਅੰਦਰ ਦੁਨੀਆਂ ਦਾ, ਸੰਸਾਰ ਦਾ, ਵਿਕਾਰਾਂ ਦਾ, ਜਮਾਂ ਦਾ, ਮੌਤ ਦਾ ਕੋਈ ਭੈ ਨਹੀਂ ਹੈ। ਹੁਣ ਦੂਸਰੀ ਬਾਤ, ਜਿਨ੍ਹਾਂ ਦੇ ਅੰਦਰ ਰੱਬ ਦਾ ਭਉ ਨਹੀਂ ਹੈ, ਜਿਹੜੇ ਰੱਬ ਦਾ ਡਰ, ਪਰਮੇਸ਼ਰ ਦਾ ਭੈ ਨਹੀਂ ਮੰਨਦੇ, ਪਰਮਾਤਮਾ ਦਾ ਭਉ ਆਪਣੇ ਦਿਲ 'ਚ ਨਹੀਂ ਰੱਖਦੇ, ਉਹਨਾਂ ਨੂੰ ਸੰਸਾਰ ਵਿੱਚ ਵੀ ਤਰ੍ਹਾਂ ਤਰ੍ਹਾਂ ਦਾ ਡਰ ਹੈ, ਵਿਕਾਰਾਂ ਪਾਪਾਂ ਦਾ, ਉਹ ਮੌਤ ਤੋਂ ਵੀ ਡਰਦੇ ਨੇ। ਤੇ ਸਾਧ ਸੰਗਤ ਹੁਣ ਸਰਵਣ ਕਰਨਾ, ਮੌਤ ਦਾ ਡਰ, ਜਮਾਂ ਦਾ ਡਰ, ਮੌਤ ਦਾ ਭੈ, ਧਰਮ ਰਾਜ ਦੇ ਲੇਖੇ ਦਾ ਭੈ, ਇਹ ਸਾਰੇ ਦਾ ਸਾਰਾ ਕੁਛ ਉਹਨਾਂ ਲੋਕਾਂ ਦੇ ਅੰਦਰ ਹੋਏਗਾ ਜਿਹੜੇ ਲੋਕਾਂ ਦੇ ਅੰਦਰ ਰੱਬ ਦਾ ਭੈ ਨਹੀਂ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਨਾ ਸੂਹੀ ਰਾਗ ਦੀ ਵਾਰ ਵਿੱਚ ਵੀ ਇੱਦਾਂ ਸਲੋਕ ਉਚਾਰਨ ਕੀਤਾ, ਉਸੇ ਸਲੋਕ ਦੀ ਵਿਆਖਿਆ ਭਾਈ ਗੁਰਦਾਸ ਜੀ ਕਰ ਰਹੇ ਨੇ। ਗੁਰੂ ਅੰਗਦ ਦੇਵ ਸਾਹਿਬ ਦੇ ਬਚਨ ਨੇ, ਕਹਿਣ ਲੱਗੇ ਜਿੰਨਾ ਭਉ ਤਿੰਨ ਨਾਹੇ ਭਉ, ਮੁੱਚ ਭਉ ਨਿਭ ਵਿਆਹ, ਨਾਨਕ ਇਹੋ ਪਟੰਤਰਾ ਤਿਤ ਦੀਵਾਨ ਗਿਆ। ਸਹੀ ਅਰਥਾਂ ਚ ਪਤਾ ਲੱਗੂਗਾ ਜਦੋਂ ਪਰਮਾਤਮਾ ਦੀ ਦਰਗਾਹ ਚ ਜਾਏਗਾ, ਲੇਖਾ ਹੋਊਗਾ ਜਦੋਂ ਕਿ ਤੂੰ ਰੱਬ ਦਾ ਭਾਉ ਨਹੀਂ ਮੰਨਿਆ, ਉੱਥੇ ਫਿਰ ਜਮਾਂ ਦੀ ਮਾਰ ਪਊਗੀ, ਧਰਮਰਾਜ ਦਾ ਲੇਖਾ ਨਰਕਾਂ ਦੀ ਅੱਗ ਚ ਸੜਨਾ ਪਊਗਾ। ਇਸ ਲਈ ਬਚਨ ਫਿਰ ਸਰਵਣ ਕਰ ਲੈਣੇ ਜੋ ਭਾਈ ਗੁਰਦਾਸ ਜੀ ਨੇ ਉਚਾਰਨ ਕੀਤੇ। ਕਹਿੰਦੇ ਜਿੰਨਾ ਭਾਉ ਤਿੰਨ ਨਾਹੇ ਭਾਉ, ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਭਾਉ ਹੈ, ਪ੍ਰੇਮ ਹੈ, ਉਹਨਾਂ ਨੂੰ ਸੰਸਾਰ ਜਗਤ ਵਿੱਚ ਮੌਤ ਤੇ ਜਮਾਂ ਦਾ ਵੀ ਵਿਕਾਰਾਂ ਦਾ ਕੋਈ ਡਰ ਨਹੀਂ ਹੈ। ਮੁੱਚ ਭਾਉ ਅੱਗੇ ਨਿਭ ਵਿਆਹ, ਪਰ ਇਹ ਚੇਤੇ ਰੱਖਣਾ ਜਿਹੜੇ ਰੱਬ ਦਾ ਭਾਉ ਨਹੀਂ ਰੱਖਦੇ ਆਪਣੇ ਮਨ ਹਿਰਦੇ ਦੇ ਵਿੱਚ, ਮੁੱਚ ਦਾ ਅਰਥ ਹੁੰਦਾ ਬਹੁਤ ਜ਼ਿਆਦਾ, ਮੁੱਚ ਭਾਉ ਅੱਗੇ ਨਿਭ ਵਿਆਹ, ਭਾਵ ਜਿਹੜੇ ਰੱਬ ਦਾ ਭਾਉ ਨਹੀਂ ਰੱਖਦੇ ਉਹਨਾਂ ਨੂੰ ਬਹੁਤ ਵੱਡਾ ਡਰ ਮੌਤ ਦਾ, ਜਮਾਂ ਦਾ, ਧਰਮਰਾਜ ਦੇ ਲੇਖੇ ਦਾ ਬਣਿਆ ਰਹਿੰਦਾ ਹੈ। ਫਿਰ ਰੱਬ ਦਾ ਨਿਰਮਲ ਭਾਉ ਆਪਣੇ ਅੰਦਰ ਪੈਦਾ ਕਰ ਲਈਏ, ਨਿਰਭਉ ਪਰਮਾਤਮਾ ਨਾਲ ਜੁੜ ਜਾਈਏ, ਲੋਕ ਪਰਲੋਕ ਦੇ ਸਾਰੇ ਡਰ ਮੁੱਕ ਜਾਣਗੇ। ਅੱਗ ਤੱਤੀ ਜਲ ਸੀਅਲਾ, ਨਿਮ ਚੱਲੈ ਸਿਰ ਕਰੈ ਉਤਾਹ। ਬੜੀ ਪਿਆਰੀ ਬਾਤ ਜੇ ਕਹਿਣ ਲੱਗੇ, ਅੱਗ ਤੱਤੀ ਜਿਹੜੀ ਅੱਗ ਆ ਉਹ ਤੱਤੀ ਆ, ਜਿਹੜਾ ਜਲ ਆ ਸੀਅਲਾ ਉਹ ਠੰਡਾ ਹੈ। ਹੁਣ ਦੋਵਾਂ ਦਾ ਫਰਕ ਸਮਝਣਾ, ਇਹ ਤੇ ਫਰਕ ਪਤਾ ਲੱਗ ਗਿਆ ਵੀ ਅੱਗ ਤੱਤੀ ਹੈ ਤੇ ਪਾਣੀ ਠੰਡਾ ਹੈ। ਪਰ ਕਹਿੰਦੇ ਜਿਹੜਾ ਪਾਣੀ ਹੈ ਠੰਡਾ ਸੀਤਲ, ਪਰ ਨਿਵਾਣ ਵਾਲੇ ਪਾਸੇ ਨੂੰ ਚੱਲਦਾ, ਭਾਵ ਨਿਮ ਕੇ ਚੱਲਦਾ, ਦੂਸਰਿਆਂ ਨੂੰ ਸੀਤਲਤਾ ਦਿੰਦਾ ਤੇ ਮੈਲ ਵੀ ਕੱਟਦਾ। ਜਿਹੜੀ ਅੱਗ ਆ ਉਹ ਤੱਤੀ ਆ, ਸਿਰ ਉੱਚਾ ਕਰਕੇ ਚੱਲਦੀ। ਅੱਗ ਡੂੰਘੇ ਤੋਂ ਡੂੰਘਾ ਟੋਆ ਫੁੱਟ ਕੇ ਬਾਲ ਦਿਓ, ਅੱਗ ਡੂੰਘੇ ਤੋਂ ਡੂੰਘਾ ਟੋਆ ਫੁੱਟ ਕੇ ਬਾਲ ਦੋਗੇ ਉੱਪਰ ਨੂੰ ਹੀ ਉੱਠੇਗੀ। ਤੇ ਜਿਹੜਾ ਪਾਣੀ ਹੈ ਉੱਚੇ ਤੋਂ ਉੱਚੀ ਬਿਲਡਿੰਗ ਦੇ ਉੱਤੇ ਕਿਤੇ ਉਹਨੂੰ ਚੜਾ ਲਓ, ਨੀਵੇਂ ਪਾਸੇ ਨੂੰ ਜਾਏਗਾ, ਸੀਤਲਤਾ ਦਿੰਦਾ, ਠੰਡਕ ਦਿੰਦਾ ਹੈ ਸਾਰਿਆਂ ਨੂੰ। ਫਿਰ ਬਚਨ ਕਰਦੇ ਨੇ, ਭਰ ਡੁੱਬੈ ਖਾਲੀ ਤਰੈ, ਵੱਜ ਨਾ ਵੱਜੈ ਘੜੈ ਜਿਵਾਹ। ਕਹਿੰਦੇ ਘੜਾ ਜਿਸ ਤਰ੍ਹਾਂ ਭਰਿਆ ਹੋਇਆ ਡੁੱਬਦਾ ਆ, ਜਿਹੜਾ ਘੜਾ ਨਾ ਪਾਣੀ ਦਾ ਭਰ ਦਿਓ ਤੇ ਪਾਣੀ ਦੇ ਉੱਤੇ ਛੱਡ ਦਿਓ ਉਹਨੂੰ, ਕਿਸੇ ਨਦੀ ਚ, ਦਰਿਆ ਚ, ਤਲਾਬ ਚ, ਸਰੋਵਰ ਚ, ਖੂਹ ਚ, ਜਿੱਥੇ ਮਰਜ਼ੀ। ਘੜਾ ਪਾਣੀ ਦਾ ਭਰਿਆ ਹੋਇਆ ਤੇ ਉਹਨੂੰ ਪਾਣੀ ਦੇ ਉੱਤੇ ਰੱਖੋਗੇ ਨਾ ਕਿਸੇ ਤਲਾਬ ਆਦਿਕ ਦੇ ਵਿੱਚ ਤਾਂ ਡੁੱਬ ਜਾਂਦਾ ਹੈ। ਇੱਥੇ ਕੀ ਕਹਿਣਾ ਚਾਹੁੰਦੇ ਭਾਈ ਗੁਰਦਾਸ ਜੀ? ਕਹਿੰਦੇ ਹੰਕਾਰੀ ਆ ਬੰਦਾ, ਜਿਹੜਾ ਅੰਦਰੋਂ ਜਿਹੜਾ ਹੰਕਾਰ ਦਾ ਭਰਿਆ ਡੁੱਬ ਜਾਂਦਾ ਹੈ। ਤੇ ਨਾਲੇ ਘੜਾ ਜਦੋਂ ਪਾਣੀ ਦਾ ਭਰਿਆ, ਇੱਕ ਤੇ ਨਦੀ ਦਰਿਆ ਚ ਰੱਖੋਗੇ ਡੁੱਬ ਜੂਗਾ, ਦੂਜਾ ਵੱਜਦਾ ਨੀਗਾ, ਖੜਕਦਾ ਨੀਗਾ ਜਿਹੜਾ ਘੜਾ ਹੈ। ਭਾਵ ਭਾਰੇ ਦੀਆਂ ਧੁਨਾਂ ਨਿਕਲਣੀਆਂ, ਇਹ ਹੁਣ ਉਹਦੇ ਵੱਸ ਦੀ ਗੱਲ ਨਹੀਂ ਹੈ। ਪਰ ਜੇ ਘੜਾ ਹੋਵੇ ਖਾਲੀ, ਨਿਮਰਤਾ ਦੇ ਵਿੱਚ ਹੋਵੇ, ਤਾਂ ਤਰਦਾ ਹੈ ਤੇ ਵੱਜਦਾ ਵੀ ਹੈ। ਉਹਦੇ ਨਾਲ ਘੜਾ ਵਜਾ ਵਜਾ ਕੇ ਲੋਕੀ ਗੀਤ ਵੀ ਗਾਉਂਦੇ, ਗਾਣੇ ਗਾਉਂਦੇ ਲੋਕ, ਉਹਦੇ ਨਾਲ ਗੀਤ ਵੀ ਗਾਏ ਜਾਂਦੇ, ਉਹਨੂੰ ਵਜਾਉਂਦੇ, ਘੜਾ ਸਾਜ ਦੇ ਵਿੱਚ ਵੀ ਆਉਂਦਾ। ਹੁਣ ਭਾਈ ਗੁਰਦਾਸ ਜੀ ਦਾ ਬਚਨ ਸੁਣ ਲੈਣਾ, ਭਾਵ ਪ੍ਰਮਾਣ ਜਿਹੜਾ ਨਾ ਹੁੰਦਾ ਇਹਦਾ ਇੱਕ ਪੱਖ ਲਈਦਾ, ਉਹ ਪੱਖ ਭਾਈ ਗੁਰਦਾਸ ਜੀ ਇਹ ਲੈ ਰਹੇ ਆ ਕਿ ਜਿਹੜਾ ਘੜਾ ਆ ਪਾਣੀ ਦਾ ਭਰਿਆ ਹੋਵੇ ਤੇ ਵੱਜਦਾ ਵੀ ਨਹੀਂ ਗਾ, ਖੜਕਦਾ ਵੀ ਨਹੀਂ ਹੈ। ਪਰ ਜੇ ਭਰੇ ਹੋਏ ਪਾਣੀ ਦੇ ਘੜੇ ਨੂੰ, ਜ਼ਰੂਰੀ ਨਹੀਂ ਪਾਣੀ ਦਾ ਹੀ ਭਰਿਆ ਹੋਵੇ, ਕਿਸੇ ਵੀ ਚੀਜ਼ ਨਾਲ ਭਰਿਆ ਹੋਵੇ, ਉਹਨੂੰ ਕਿਸੇ ਤਲਾਬ ਦੇ ਉੱਤੇ ਰੱਖ ਦਿਓ, ਪਾਣੀ ਦੇ ਵਿੱਚ ਉਹਨੂੰ ਰੱਖ ਦਿਓ ਤਾਂ ਡੁੱਬ ਜੂਗਾ। ਖਾਲੀ ਹੈ ਤੇ ਤਰਦਾ ਹੈ, ਤੇ ਖਾਲੀ ਤਰਦਾ ਵੀ ਹੈ ਤੇ ਖਾਲੀ ਵੱਜਦਾ ਵੀ। ਜਿਹੜੇ ਲੋਕ ਹੰਕਾਰ ਦੇ ਭਰੇ ਹੋਏ, ਹਉਮੈ ਦੇ ਭਰੇ ਹੋਏ ਨੇ, ਉਹਨਾਂ ਦੇ ਅੰਦਰ ਕੋਈ ਗੁਰੂ ਦਾ ਸ਼ਬਦ ਵੀ ਨਹੀਂ ਵੱਜਦਾ, ਸ਼ਬਦ ਦੀ ਧੁਨ ਵੀ ਨਹੀਂ ਉਹਨਾਂ ਦੇ ਅੰਦਰੋਂ ਖੜਕਦੀ। ਤੇ ਸਾਧ ਸੰਗਤ ਜਿਹੜੇ ਹੰਕਾਰ ਦੇ ਭਰੇ ਹੋਏ, ਉਹ ਭਾਵ ਸਾਗਰ ਵਿੱਚ ਵੀ ਡੁੱਬ ਜਾਂਦੇ ਹਨ, ਸੰਸਾਰ ਸਾਗਰ ਵਿੱਚ ਵੀ ਡੁੱਬ ਜਾਂਦੇ ਹਨ। ਦਾਸ ਨੇ ਇੱਕ ਛੋਟੀ ਜਿਹੀ ਬੇਨਤੀ ਕੀਤੀ ਸੀ ਕਿ ਪ੍ਰਮਾਣ ਦਾ ਇੱਕ ਪੱਖ ਲਈਦਾ ਹੈ, ਦ੍ਰਿਸ਼ਟਾਂਤ ਦਾ। ਇਹ ਥੋੜੀ ਜਿਹੀ ਹੈ, ਬਰੀਕੀ ਦੀ ਗੱਲ ਹੈ, ਪਰ ਫਿਰ ਵੀ ਦਾਸ ਬੇਨਤੀ ਕਰਦੇ, ਕਿਉਂਕਿ ਜਿਹੜਾ ਘੜਾ ਆ ਉਹਦਾ ਦ੍ਰਿਸ਼ਟਾਂਤ ਇੱਥੇ ਲੈ ਰਹੇ ਹੰਕਾਰੀ ਬੰਦੇ ਦੇ ਨਾਲ ਕਿ ਭਰਿਆ ਘੜਾ ਡੁੱਬ ਜਾਂਦਾ। ਇੱਕ ਜਗ੍ਹਾ ਤੇ ਬਾਣੀ ਚ ਦੂਜਾ ਦ੍ਰਿਸ਼ਟਾਂਤ ਵੀ ਆਇਆ ਕਿ ਕਹੋ ਕਬੀਰ ਸ਼ੂਸ਼ਾ ਘੱਟ ਬੋਲੈ, ਭਰਿਆ ਹੋਏ ਸੋ ਕਬਹੂ ਨਾ ਡੋਲੈ। ਜਿਹੜਾ ਖਾਲੀ ਘੜਾ ਉਹ ਬਹੁਤਾ ਬੋਲਦਾ ਹੈ, ਭਰਿਆ ਹੋਇਆ ਜਿਹੜਾ ਉਹ ਠਣਕਦਾ ਨਹੀਂ। ਉੱਥੇ ਦ੍ਰਿਸ਼ਟਾਂਤ ਇਹ ਹੈ ਕਿ ਜਿਹੜੇ ਲੋਕ ਅੰਦਰੋਂ ਖਾਲੀ ਆ, ਪਰਮੇਸ਼ਰ ਦਾ ਨਾਮ ਸਿਮਰਨ, ਰੱਬ ਦੀ ਬੰਦਗੀ ਕੋਈ ਉਹਨਾਂ ਦੇ ਪੱਲੇ ਨਹੀਂ ਹੈਗੀ, ਉਹ ਬਹੁਤਾ ਬਕੜਵਾ ਕਰਦੇ, ਬਹੁਤਾ ਬੋਲਦੇ ਆ। ਪਰ ਜਿਹੜੇ ਭਰੇ ਹੋਏ ਘੜੇ ਆ, ਜਿਨ੍ਹਾਂ ਦੇ ਅੰਦਰ ਨਾਮ ਸਿਮਰਨ, ਸਤ ਸੰਤੋਖ, ਦਇਆ, ਧਰਮ, ਧੀਰਜ, ਸੇਵਾ, ਬੰਦਗੀ ਆ, ਉਹ ਬਹੁਤੇ ਨਹੀਂ ਬੋਲਦੇ, ਚੁੱਪ ਕਰ ਜਾਂਦੇ ਆ, ਟਕਾ ਦੇ ਵਿੱਚ ਰਹਿੰਦੇ ਆ। ਖਾਲੀ ਘੜਾ ਬਹੁਤਾ ਠਣਕਦਾ, ਦ੍ਰਿਸ਼ਟਾਂਤ ਦਾ ਇੱਕ ਪੱਖ ਲਈਦਾ ਹਮੇਸ਼ਾ। ਇਹਦਾ ਭਾਵ ਕੀ ਹੈ? ਪ੍ਰਮਾਣ ਦੇਣਾ, ਭਾਵ ਕਿਹੜੇ ਟੌਪਿਕ ਦੇ ਉੱਤੇ ਗੱਲ ਚੱਲ ਰਹੀ ਹੈ, ਕਿਹੜੇ ਵਿਸ਼ੇ ਦੇ ਉੱਤੇ ਗੱਲ ਕਰ ਰਹੇ ਹੋ, ਉਹ ਹੀ ਪੱਖ ਲਈਦਾ ਆ। ਦੂਸਰਾ ਦ੍ਰਿਸ਼ਟਾਂਤ ਨਹੀਂ ਲਈਦਾ, ਦੂਜਾ ਪੱਖ ਨਹੀਂ ਲਈਦਾ ਉਹਦਾ। ਵਿਆਖਿਆ ਕਰਨ ਵੇਲੇ ਜਿਹੜੇ ਪ੍ਰਚਾਰਕ ਲੋਕ ਨੇ, ਪ੍ਰੀਸਟ ਨੇ, ਕਥਾਵਾਚਕ ਵਿਆਖਿਆਕਾਰ ਨੇ, ਬੜੀ ਅੱਛੀ ਤਰ੍ਹਾਂ ਉਹਨਾਂ ਨੂੰ ਇਹ ਸਿਖਾਇਆ ਜਾਂਦਾ ਆ। ਜਦੋਂ ਅਸੀਂ ਕਥਾ ਸਿੱਖਦੇ ਹਾਂ ਪ੍ਰਚਾਰਕ ਲੋਕ, ਉਸ ਵੇਲੇ ਸਾਨੂੰ ਇਹ ਚੀਜ਼ਾਂ ਜਿਹੜੀਆਂ ਸਿਖਾਈਆਂ ਜਾਂਦੀਆਂ। ਜਿਵੇਂ ਹੁਣ ਦਲੀਲ ਦਾਸ ਹੋਰ ਸਪਸ਼ਟ ਕਰਨਾ ਦਾਸ ਨੇ ਇਹਨੂੰ ਕਿ ਪ੍ਰਮਾਣ ਦਾ ਹਮੇਸ਼ਾ ਇੱਕ ਪੱਖ ਲਈਦਾ ਦ੍ਰਿਸ਼ਟਾਂਤ ਦਾ। ਇਹ ਜਿਹੜਾ ਬਚਨ ਦਾਸ ਕਰ ਰਿਹਾ ਪ੍ਰਚਾਰਕ ਲੋਕਾਂ ਵਾਸਤੇ ਵੀ, ਜਿਹੜੇ ਬੱਚੇ ਜਿਹੜੇ ਵਿਦਵਾਨ ਨਵੇਂ ਸਿੱਖ ਰਹੇ ਆ ਉਹਨਾਂ ਵਾਸਤੇ ਵੀ ਆਏ ਬਚਨ। ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੱਖ ਵੱਖ ਪ੍ਰਮਾਣ ਦ੍ਰਿਸ਼ਟਾਂਤ ਦਿੱਤੇ ਗਏ, ਉਹਨਾਂ ਦ੍ਰਿਸ਼ਟਾਂਤਾਂ ਦੇ ਵਿੱਚੋਂ, ਉਹਨਾਂ ਪ੍ਰਮਾਣਾਂ ਦੇ ਵਿੱਚੋਂ ਇੱਕ ਕੂਕਰ ਦਾ ਦ੍ਰਿਸ਼ਟਾਂਤ ਹੈ। ਕੂਕਰ ਦਾ ਮਤਲਬ ਕੁੱਤਾ, ਇਸ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸਵਾਨ ਵੀ ਆਖਿਆ ਹੈ। ਹੁਣ ਧਿਆਨ ਨਾਲ ਸੁਣਨਾ ਬਚਨ, ਤਾਂ ਸਪਸ਼ਟ ਹੋਏਗੀ ਬਾਤ ਕਿ ਪ੍ਰਮਾਣ ਦਾ ਦ੍ਰਿਸ਼ਟਾਂਤ ਦਾ ਇੱਕ ਪੱਖ ਕਿਵੇਂ ਲਈਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੂਕਰ ਦੇ ਭਾਵ ਕੁੱਤੇ ਦੇ, ਸਵਾਨ ਦੇ ਵੱਖ ਵੱਖ ਦ੍ਰਿਸ਼ਟਾਂਤ ਦਿੱਤੇ ਗਏ। ਜਦੋਂ ਮਨੁੱਖ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੱਸਿਆ ਗਿਆ ਕਿ ਤੈਨੂੰ ਵਫ਼ਾਦਾਰ ਹੋਣਾ ਚਾਹੀਦਾ, ਫੇਥਫੁੱਲ ਹੋਣਾ ਚਾਹੀਦਾ ਤੈਨੂੰ, ਤੈਨੂੰ ਗੁਰੂ ਦਾ ਆਗਿਆਕਾਰ ਹੋਣਾ ਚਾਹੀਦਾ, ਤੇ ਕੀ ਦ੍ਰਿਸ਼ਟਾਂਤ ਦਿੱਤਾ? ਸਵਾਨ ਦੀ ਤਰ੍ਹਾਂ, ਕੁੱਤੇ ਦੀ ਤਰ੍ਹਾਂ। ਜਿਵੇਂ ਕੁੱਤਾ ਆਪਣੇ ਮਾਲਕ ਦਾ ਡਰ ਨਹੀਂ ਛੱਡਦਾ, ਉਹਦਾ ਮਾਲਕ ਉਹਨੂੰ ਡੰਡੇ ਵੀ ਮਾਰੇ, ਮਾਰੇ ਕੁੱਟੇ ਵੀ, ਰੋਟੀ ਵੀ ਨਾ ਦੇਵੇ, ਪਾਣੀ ਵੀ ਨਾ ਪੀਣ ਨੂੰ ਦੇ, ਪਰ ਕੁੱਤਾ ਆਪਣੇ ਮਾਲਕ ਦਾ ਡਰ ਛੱਡਦਾ ਨਹੀਂ। ਚਾਰ ਦਿਨ ਕਿਸੇ ਮਾਲਕ ਦੇ ਘਰ ਦੀ ਰੋਟੀ ਖਾ ਲਈ ਤੇ ਉਹ ਕੁੱਤਾ ਕਹਿੰਦਾ ਭਾਵੇਂ ਮੈਨੂੰ ਮਾਰ ਕੁੱਟ ਜੋ ਮਰਜ਼ੀ ਕਰ, ਪਰ ਮੈਂ ਤੇਰਾ ਡਰ ਛੱਡ ਕੇ ਨਹੀਂ ਜਾਣਾ। ਗੁਰੂ ਤੇਗ ਬਹਾਦਰ ਪਾਤਸ਼ਾਹ ਬਚਨ ਵਰਤਦੇ, ਸਵਾਮੀ ਕੋ ਗ੍ਰਹਿ ਜਿਉਂ ਸਦਾ, ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਵਿਧ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਜਦੋਂ ਵਫ਼ਾਦਾਰੀ ਦਾ ਦ੍ਰਿਸ਼ਟਾਂਤ ਦੇਣਾ, ਤੇ ਉਹ ਕੂਕਰ ਦਾ ਦ੍ਰਿਸ਼ਟਾਂਤ ਦਿੰਦੇ ਨੇ ਕਿ ਜਿਵੇਂ ਉਹ ਸਵਾਨ, ਜਿਵੇਂ ਉਹ ਕੂਕਰ ਆਪਣੇ ਮਾਲਕ ਦਾ ਡਰ ਨਹੀਂ ਛੱਡਦਾ, ਇੱਦਾਂ ਤੂੰ ਵੀ ਆਪਣੇ ਮਾਲਕ ਦੀ ਬੰਦਗੀ ਚ ਜੁੜ, ਉਹਦੇ ਡਰ ਨਾਲ ਜੁੜਿਆ ਰਹੋ, ਐਵੇਂ ਥਾਂ ਥਾਂ ਨਾ ਭਟਕਦਾ ਫਿਰ। ਹੁਣ ਦ੍ਰਿਸ਼ਟਾਂਤ ਕੂਕਰ ਦੇ ਪ੍ਰਥਾਏ ਹੋਰ ਵੀ ਆਏ, ਜਿੰਨੇ ਮਰਜ਼ੀ ਯਤਨ ਕਰ ਲਈਏ ਕੁੱਤੇ ਦੀ ਪੂਛ ਸਿੱਧੀ ਨਹੀਂ ਹੋ ਸਕਦੀ। ਸਵਾਨ ਪੂਛ ਜਿਉਂ ਹੋਏ ਨਾ ਸੂਧੋ, ਬਹੁਤ ਯਤਨ ਮੈਂ ਕੀਨੋ। ਪਰ ਜਦੋਂ ਆਪਾਂ ਕੂਕਰ ਦੀ ਵਫ਼ਾਦਾਰੀ ਦੀ ਗੱਲ ਕਰ ਰਹੇ ਹਾਂ, ਉਦੋਂ ਉਹ ਹੀ ਦ੍ਰਿਸ਼ਟਾਂਤ ਦੇਣਾ। ਉਦੋਂ ਜੇ ਕੋਈ ਇਹ ਦ੍ਰਿਸ਼ਟਾਂਤ ਨਾਲ ਦਿੰਦਾ ਹੈ ਕਿ ਸਵਾਨ ਪੂਛ ਜਿਉਂ ਹੋਏ ਨਾ ਸੂਧੋ, ਉਹ ਬਹੁਤਾ ਵਿਦਵਾਨ ਨਹੀਂ, ਉਹਨੂੰ ਪਤਾ ਨਹੀਂ ਹੈ ਇਹਦਾ ਵਿਆਖਿਆ ਦਾ। ਹੁਣ ਜਦੋਂ ਲੋਭ ਲਾਲਚ ਦੀ ਗੱਲ ਕੀਤੀ ਹੈ ਕਿ ਲੋਭੀ ਨਾ ਬਣ, ਉਦੋਂ ਲੋਭੀ ਕੁੱਤੇ ਨੂੰ ਆਖਿਆ, ਕੁੱਤੇ ਦੀ ਲੋਭ ਵਾਲੀ ਬਿਰਤੀ ਦੱਸੀ। ਉੱਥੇ ਦੁਆਰਾ ਦੁਆਰ ਸਵਾਨ ਜਿਉਂ ਡੋਲਤ, ਨਹਿ ਸੁਧ ਰਾਮ ਭਜਨ ਕੀ। ਜਦੋਂ ਬੰਦਾ ਲੋਭੀ ਹੋ ਜਾਂਦਾ, ਲਾਲਸੀ ਹੋ ਜਾਂਦਾ, ਦਰ ਦਰ ਦੇ ਉੱਤੇ ਭਟਕਦਾ ਫਿਰਦਾ, ਕੁੱਤੇ ਦੀ ਤਰ੍ਹਾਂ ਭੱਜਿਆ ਫਿਰਦਾ ਸੰਸਾਰ ਚ। ਲੱਭ ਦੀ ਗੱਲ ਕੀਤੀ ਲਾਲਚ ਦੀ ਤੇ ਕਹਿੰਦੇ ਲੱਭ ਕੁੱਤਾ, ਕੂੜ ਚੂੜਾ ਠੱਗ ਖਾਧਾ ਮੁਰਦਾਰ। ਭਾਵ ਜਦੋਂ ਲੋਭ ਲਾਲਚ ਦੀ ਗੱਲ ਕਰਨੀ ਆ ਤਾਂ ਕੂਕਰ ਦਾ ਦ੍ਰਿਸ਼ਟਾਂਤ ਲੋਭ ਲਾਲਚ ਤੇ ਹੀ ਦੇਣਾ ਵਾ, ਉਦੋਂ ਵਫ਼ਾਦਾਰੀ ਵਾਲਾ ਦ੍ਰਿਸ਼ਟਾਂਤ ਨਹੀਂ ਦੇਣਾ ਕਿ ਸਵਾਨ ਜਿਸ ਤਰ੍ਹਾਂ ਮਾਲਕ ਦਾ ਡਰ ਨਹੀਂ ਛੱਡਦਾ, ਤੂੰ ਵੀ ਨਾ ਛੱਡ, ਇਹ ਨਹੀਂ ਹੈ। ਵੱਖ ਵੱਖ ਦ੍ਰਿਸ਼ਟਾਂਤ ਨੇ। ਉਧਰਲੇ ਪਾਸੇ ਜਿਹੜਾ ਕੂਕਰ ਹੈ ਉਹਦਾ ਚੰਗਾ ਪੱਖ ਲੈ ਕੇ, ਉਹਦੇ ਜੀਵਨ ਦਾ ਸੋਹਣਾ ਪੱਖ ਲੈ ਕੇ ਦੱਸਿਆ ਕਿ ਕੂਕਰ ਦੀ ਤਰ੍ਹਾਂ ਵਫ਼ਾਦਾਰ ਹੋ ਕੇ ਰਹਿ, ਆਪਣੇ ਮਾਲਕ ਦਾ, ਆਪਣੇ ਗੁਰੂ ਦਾ। ਜਦੋਂ ਲੋਭ ਲਾਲਚ ਦੀ ਗੱਲ ਕੀਤੀ ਤਾਂ ਉਹ ਕੂਕਰ ਦਾ ਦ੍ਰਿਸ਼ਟਾਂਤ ਫਿਰ ਦੂਜੇ ਪੱਖ ਤੋਂ ਦਿੱਤਾ, ਲੋਭੀ ਬਿਰਤੀ ਵਾਲੇ ਪਾਸੇ। ਇਸ ਲਈ ਜਿਹੜਾ ਘੜਾ ਹੈ, ਹੁਣ ਭਰਿਆ ਹੋਇਆ ਘੜਾ ਪਾਣੀ ਦੇ ਵਿੱਚ ਰੱਖੀਏ ਤਾਂ ਡੁੱਬ ਜਾਂਦਾ ਹੈ। ਇਹ ਹੰਕਾਰੀ ਬੰਦੇ ਨਾਲ ਤਸ਼ਬੀਹ ਦਿੱਤੀ ਕਿ ਹੰਕਾਰੀ ਬੰਦਾ ਹੰਕਾਰ ਦਾ ਭਰਿਆ ਭਾਵ ਸਾਗਰ ਵਿੱਚ ਡੁੱਬ ਜਾਂਦਾ ਹੈ। ਪਰ ਜਦੋਂ ਕਿਸੇ ਭਰੇ ਹੋਏ ਘੜੇ ਦੀ ਗੱਲ ਰੱਬ ਦੇ ਪਿਆਰੇ ਨਾਲ ਤਸ਼ਬੀਹ ਦਿੱਤੀ ਕਿ ਭਰਿਆ ਹੋਇਆ ਡੋਲਦਾ ਨਹੀਂ, ਭਰਿਆ ਹੋਇਆ ਬਹੁਤਾ ਠਣਕਦਾ ਨਹੀਂ, ਜਿਹੜੇ ਚੰਗੇ ਗੁਣਾਂ ਨਾਲ ਭਰੇ ਹੋਏ ਆ ਉਹ ਚੁੱਪ ਹੋ ਗਏ, ਉਹ ਨਿਮਰਤਾ ਦੇ ਵਿੱਚ ਹੀ ਰਹਿੰਦੇ ਨੇ। ਤਾਂ ਸਾਧ ਸੰਗਤ, ਹਮੇਸ਼ਾ ਦ੍ਰਿਸ਼ਟਾਂਤ ਦਾ ਇੱਕ ਪੱਖ ਲੈਣਾ ਕਿ ਕਿਹੜੇ ਟੌਪਿਕ ਦੇ ਉੱਤੇ, ਕਿਹੜੇ ਵਿਸ਼ੇ ਦੇ ਉੱਤੇ ਇਹ ਗੁਰੂ ਸਾਹਿਬ ਜੀ ਗੱਲ ਕਰ ਰਹੇ ਆ, ਕਿਹੜੇ ਵਿਸ਼ੇ ਦੇ ਉੱਤੇ ਭਾਈ ਗੁਰਦਾਸ ਜੀ ਬਚਨ ਕਰ ਰਹੇ ਆ। ਇਸੇ ਤਰ੍ਹਾਂ ਕਹਿ ਰਹੇ ਨੇ, ਅੰਬ ਸਫਲ ਫਲ ਝੋਕ ਲਹਿ, ਦੁੱਖ ਫਲ ਅਰਿੰਡ ਨਾਨਿਵੇਂ ਤਲਾਹ। ਅੰਬ ਦਾ ਬੂਟਾ ਝੁਕਣ ਕਰਕੇ ਹੀ ਚੰਗੇ ਫਲ ਦਿੰਦਾ ਹੈ। ਜਿਉਂ ਜਿਉਂ ਬਹੁਤੇ ਅੰਬ ਲੱਗਦੇ ਆ ਧਰਤੀ ਵੱਲ ਨੂੰ ਝੁਕਦਾ ਹੈ, ਤੇ ਦੂਜੇ ਪਾਸੇ ਕਹਿੰਦੇ ਦੁੱਖ ਫਲ ਅਰਿੰਡ ਨਾਨਿਵੇਂ ਤਲਾਹ, ਅਰਿੰਡ ਦਾ ਬੂਟਾ ਝੁਕਦਾ ਨਹੀਂ, ਖੜਾ ਖਲੋਤਾ ਆ, ਉਸ ਨਾਲ ਦੁਖਦਾਈ ਫਲ ਲੱਗਦੇ, ਭਾਵ ਜਿਹੜੇ ਆਕੜ ਕੇ ਚੱਲਦੇ ਆ। ਹਉਮੈ ਹੰਕਾਰ ਚ ਰਿੰਡ ਦੇ ਹੀ ਰੁੱਖ ਨੇ, ਜਿਹੜੇ ਨਿਮ ਕੇ ਚੱਲਦੇ ਨੇ ਉਹ ਅੰਬ ਵਰਗੇ ਮਿਠਾਸ ਭਰੇ ਹੋਏ ਨੇ। ਮਨ ਪੰਖੇ ਰੂ ਧਾਮ ਦਾ ਸੰਗ ਸੁਭਾਏ ਜਾਏ ਫਲ ਖਾਹ। ਮਨ ਪੰਛੀ ਦੀ ਨਿਆਈ ਹੈ, ਚਾਰ ਚੁਫੇਰੇ ਮਨ ਦੌੜਦਾ ਫਿਰਦਾ, ਜਿਹੜੇ ਰੁੱਖ ਦੇ ਉੱਤੇ ਬੈਠਦਾ ਉਸੇ ਦਾ ਹੀ ਫਲ ਖਾਂਦਾ ਹੈ। ਸੰਗ ਸੁਭਾਏ ਜਾਏ ਫਲ ਖਾਹ, ਜਿਹੋ ਜਿਹੇ ਦੀ ਸੰਗਤ ਵਿੱਚ ਬੈਠੋਗੇ ਉਹੋ ਜਿਹਾ ਹੀ ਫਲ ਖਾ ਲਓਗੇ। ਗੁਰਮੁਖਾਂ ਦੀ ਸੰਗਤ ਵਿੱਚ ਬੈਠੋਗੇ ਜੀਵਨ ਸੋਹਣਾ ਬਣ ਜਾਏਗਾ, ਨਾਮ ਸਿਮਰਨ ਸੇਵਾ ਭਗਤੀ ਵਿੱਚ ਜੁੜ ਜਾਵਾਂਗੇ। ਮਨਮੁੱਖ ਬੰਦੇ ਦੀ ਸੰਗਤ ਕਰੋਗੇ, ਠੋਕਰਾਂ ਖਾਣੀਆਂ ਪੈਣਗੀਆਂ ਲੋਕ ਪਰਲੋਕ ਵਿੱਚ। ਇਸ ਲਈ ਮਨ ਪੰਛੀ ਦੀ ਤਰ੍ਹਾਂ ਹੈ, ਧਾਮਦਾ ਫਿਰਦਾ ਭੱਜਿਆ ਫਿਰਦਾ, ਜਿਵੇਂ ਪੰਛੀ ਉੱਡਿਆ ਫਿਰਦਾ, ਜਿਹੋ ਜਿਹੇ ਰੁੱਖ ਤੇ ਪੰਛੀ ਬੈਠਦਾ ਉਹੋ ਜਿਹਾ ਫਲ ਖਾਂਦਾ। ਕਬੀਰ ਮਨ ਪੰਖੀ ਪਇਓ ਉੱਡ ਉੱਡ ਦੈ ਦਿਸ ਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਇਸ ਲਈ ਯਤਨ ਕਰਨਾ ਇਸ ਮਨ ਨੂੰ ਗੁਰਮੁਖਾਂ ਦੀ ਸੰਗਤ ਵਿੱਚ ਲੈ ਕੇ ਜਾਣਾ ਤਾਂ ਕਿ ਸੋਹਣਾ ਫਲ ਪ੍ਰਾਪਤ ਹੋਵੇ। ਧਰ ਤਾਰਾ ਜੂ ਤੋਲੀ ਹੈ ਹੌਲਾ ਭਾਰਾ ਤੋਲ ਤੁਲਾਹ। ਤੱਕੜੀ ਉੱਤੇ ਰੱਖ ਕੇ ਜੇਕਰ ਤੋਲੀਏ ਤਾਂ ਹੌਲੇ ਭਾਰੇ ਦਾ ਤੋਲ ਤੁਲ ਜਾਂਦਾ ਹੈ। ਧਰ ਤਾਰਾ ਜੂ ਤੋਲੀ ਹੈ ਨਿਵੇਂ ਸੋ ਗੌਰਾ ਹੋਏ, ਭਾਵ ਗਿਆਨ ਦੀ ਤੱਕੜੀ ਤੇ ਨਿਆਂ ਦੀ ਤੱਕੜੀ ਤੇ ਜਦੋਂ ਆਪਣੇ ਜੀਵਨ ਨੂੰ ਤੋਲਦੇ ਹਾਂ ਤੇ ਸਾਧ ਸੰਗਤ ਜਿਹੜਾ ਧਰਤੀ ਵੱਲ ਨੂੰ ਝੁਕਿਆ ਹੋਇਆ ਸ਼ਾਬਾ ਹੁੰਦਾ ਨਾ ਉਹ ਭਾਰਾ ਹੁੰਦਾ ਹੈ, ਜਿਹੜਾ ਹੌਲਾ ਹੈ ਉੱਪਰ ਚੁੱਕਿਆ ਜਾਂਦਾ। ਜਦੋਂ ਜੀਵਨ ਨਾਮ ਸਿਮਰਨ ਵਿੱਚ ਜੁੜਿਆ ਹੋਇਆ ਨਾ ਤੇ ਸਾਧ ਸੰਗਤ ਫਿਰ ਨਿਮਰਤਾ ਹੀ ਆਉਂਦੀ, ਧਰਤੀ ਵੱਲ ਨੂੰ ਹੀ ਚੁੱਕੀਦਾ। ਦੋ ਦ੍ਰਿਸ਼ਟਾਂਤ ਦਿੱਤੇ ਭਾਈ ਗੁਰਦਾਸ ਜੀ ਨੇ, ਜਿਹੜੇ ਦਰਖਤ ਨੂੰ ਬਹੁਤੇ ਫਲ ਲੱਗੇ ਆ ਸਾਧ ਸੰਗਤ ਉਹ ਧਰਤੀ ਵੱਲ ਨੂੰ ਚੁੱਕਦਾ ਹੈ, ਰਿੰਡ ਨੂੰ ਕੋਈ ਫਲ ਨਹੀਂ ਲੱਗਾ ਉੱਚਾ ਖੜਾ, ਝੁਕਿਆ ਨਹੀਂ ਧਰਤੀ ਵੱਲ ਨੂੰ। ਸਿੰਬਲ ਦਾ ਰੁੱਖ ਆ ਕਿਤੇ ਧਰਤੀ ਵੱਲ ਨੂੰ ਝੁਕਿਆ? ਉਹ ਅੰਬਾਂ ਦੇ ਬੂਟੇ ਵੇਖੋ, ਸੰਤਰਿਆਂ ਦੇ ਅਨਾਰਾਂ ਦੇ ਬੂਟੇ ਵੇਖੋ ਕਿਵੇਂ ਧਰਤੀ ਵੱਲ ਨੂੰ ਝੁਕਦੇ ਆ। ਇਸੇ ਤਰ੍ਹਾਂ ਕਹਿਣ ਲੱਗੇ ਜਿਹੜੇ ਸ਼ਾਬੇ ਦੇ ਵਿੱਚ ਭਾਰ ਬਹੁਤ ਆਇਆ ਤੱਕੜੀ ਦੇ ਸ਼ਾਬੇ 'ਚ, ਉਹ ਧਰਤੀ ਵੱਲ ਨੂੰ ਝੁਕਿਆ। ਇਸ ਲਈ ਜਿਨ੍ਹਾਂ ਦੇ ਅੰਦਰ ਨਿਮਰਤਾ ਆ ਪਿਆਰ ਆ ਸਮਝ ਲਓ ਉਹਨਾਂ ਦੇ ਅੰਦਰ ਨਾਮ ਦਾ ਫਲ ਫਲਿਆ ਆ। ਜਿਨ੍ਹਾਂ ਦੇ ਹਿਰਦੇ 'ਚ ਰੱਬ ਦੀ ਬੰਦਗੀ ਭਗਤੀ ਨਾਮ ਸਿਮਰਨ ਆ ਸਮਝ ਲਓ ਉਹ ਧਰਤੀ ਵੱਲ ਨੂੰ ਨਿਮਰਤਾ ਨਾਲ ਝੁਕੇ ਨੇ, ਭਾਰਾ ਸ਼ਾਬਾ ਵਾ। ਇਸ ਲਈ ਧਰ ਧਰ ਜੂ ਤੋਲੀਏ ਨਿਵੇਂ ਸੋ ਗੌਰਾ ਹੋਏ। ਜਿਣ ਹਾਰੈ ਹਾਰੈ ਜਿਣ ਪੈਰਾਂ ਉੱਤੇ ਸੀਸ ਧਰਾਹ। ਜਿੱਤਣ ਵਾਲਾ ਹਾਰਦਾ ਹੈ ਤੇ ਹਾਰਨ ਵਾਲਾ ਜਿੱਤ ਜਾਂਦਾ ਹੈ, ਪੈਰਾਂ ਦੇ ਉੱਤੇ ਸਿਰ ਹੀ ਧਰੀਦੇ ਨੇ। ਭਾਵ ਮੁੱਖ ਦੀ ਗੱਲ ਇਹ ਹੈ ਕਿ ਜੋ ਪੈਰੀ ਪੈਂਦੇ ਹਨ ਜਗਤ ਉਹਨਾਂ ਦੇ ਪੈਰੀ ਪੈਂਦਾ ਹੈ। ਜਿਹੜੇ ਸੰਸਾਰ ਜਗਤ ਦੇ ਵਿੱਚ ਵਿਚਰਦੇ ਆ ਇਹ ਬਚਨ ਸੁਣ ਲੈਣਾ ਕਿ ਜਿੱਤਣ ਵਾਲਾ ਹਾਰਦਾ ਹੈ ਤੇ ਹਾਰਨ ਵਾਲਾ ਜਿੱਤ ਜਾਂਦਾ ਹੈ। ਭਾਈ ਗੁਰਦਾਸ ਜੀ ਜੋ ਕਹਿ ਰਹੇ ਨੇ ਜਿਣ ਹਾਰੈ ਹਾਰੈ ਜਿਣੈ, ਕੀ ਮਤਲਬ ਹੈ? ਇਹਦਾ ਜਿਹੜਾ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਗੁਰਮੁਖ ਪਿਆਰਾ ਆਪਣਾ ਆਪਾ ਗੁਰੂ ਦੇ ਅੱਗੇ ਆਣ ਕੇ ਹਾਰ ਜਾਂਦਾ ਹੈ, ਉਹ ਜੀਵਨ ਦੀ ਬਾਜੀ ਜਿੱਤ ਜਾਂਦਾ ਹੈ। ਤੇ ਜਿਹੜੇ ਸੰਸਾਰ ਜਗਤ ਦੇ ਵਿੱਚ ਆਪਣੇ ਆਪ ਨੂੰ ਜਿੱਤੇ ਹੋਏ ਤੇ ਬੜੇ ਵੱਡੇ ਹੰਕਾਰੀ ਸਮਝਦੇ ਆ ਉਹ ਜੀਵਨ ਦੀ ਬਾਜੀ ਹਾਰ ਕੇ ਚਲੇ ਜਾਂਦੇ ਆ। ਜਿਨ੍ਹਾਂ ਨੇ ਆਪਣਾ ਆਪ ਹਾਰ ਦਿੱਤਾ, ਸਮਰਪਿਤ ਕਰ ਦਿੱਤਾ ਤੇ ਗੁਰੂ ਦੇ ਚਰਨਾਂ ਦੇ ਉੱਤੇ ਆਪਣਾ ਸਿਰ ਰੱਖ ਦਿੱਤਾ, ਜਿਨ੍ਹਾਂ ਨੇ ਗੁਰੂ ਦੇ ਚਰਨਾਂ ਤੇ ਆਪਣਾ ਸਿਰ ਰੱਖਿਆ ਦੁਨੀਆ ਉਹਨਾਂ ਦੇ ਚਰਨਾਂ ਦੇ ਉੱਤੇ ਆਪਣਾ ਸਿਰ ਰੱਖਦੀ ਹੈ। ਇਸ ਤਰ੍ਹਾਂ ਉਹ ਜੀਵਨ ਦੀ ਬਾਜੀ ਜਿੱਤ ਜਾਂਦੇ ਨੇ। ਪੈਰੀ ਪੈ ਜਗ ਪੈਰੀ ਪਾਹ, ਜਿਹੜੇ ਗੁਰਮੁਖ ਜਨ ਸਤਿਗੁਰੂ ਦੇ ਪੈਰੀ ਪਏ ਹਨ ਜਗਤ ਸੰਸਾਰ ਉਹਨਾਂ ਦੇ ਪੈਰੀ ਪੈਂਦਾ ਹੈ। ਜਿਹੜੇ ਗੁਰੂ ਅੱਗੇ ਝੁੱਕ ਗਏ, ਰੱਬ ਦੇ ਅੱਗੇ ਝੁੱਕ ਗਏ ਨਿਮਰਤਾ ਨਾਲ, ਸਾਧ ਸੰਗਤ ਫਿਰ ਜਗਤ ਸੰਸਾਰ ਉਹਨਾਂ ਦੇ ਪੈਰਾਂ ਤੇ ਝੁੱਕਦਾ ਹੈ। ਦੁਨੀਆਂ ਲੋਚਦੀ ਹੈ, ਤਰਲੇ ਲੈਂਦੇ ਲੋਕ, ਜੋ ਦੀਸੈ ਗੁਰ ਸਿੱਖੜਾ ਤਿਸ ਨਿਮ ਨਿਮ ਲਾਗੋਂ ਪਾਏ ਜੀਉ। ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇਹੋ ਮਿਲਾਏ ਜੀਉ। ਉਹ ਤੇ ਗੁਰਸਿੱਖਾਂ ਅੱਗੇ ਹੱਥ ਜੋੜ ਕੇ ਵੀ ਕਹਿੰਦੇ ਆ, ਰੱਬ ਦੇ ਪਿਆਰਿਆਂ ਦੇ ਅੱਗੇ ਜਗਿਆਸੂ ਹੱਥ ਜੋੜ ਕੇ ਕੀ ਕਹਿੰਦੇ ਨੇ। ਇੱਕ ਹੋਰ ਬਚਨ ਉਚਾਰਨ ਕੀਤਾ, ਹੋਂ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸਰਣਾਏ ਜੀਉ, ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਉ। ਜਿਹੜੇ ਸਤਿਗੁਰੂ ਦੇ ਪੈਰੀ ਪੈ ਜਾਂਦੇ ਜਗਤ ਫਿਰ ਉਹਨਾਂ ਦੇ ਪੈਰੀ ਪੈਂਦਾ ਹੈ, ਜਗਤ ਉਹਨਾਂ ਦੀ ਪੂਜਾ ਕਰਦਾ, ਜਿਹੜੇ ਗੁਰੂ ਨਾਨਕ ਦੀ ਪੂਜਾ ਕਰਦੇ ਹਨ। ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ।